ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਹਰ ਪਹਿ ਬਿਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿਧ ਲਹੀਐ। ਆਪਣੇ ਹਰ ਪਹਿ ਬਿਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿਧ ਲਹੀਐ। ਰਹਾਉ ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਐ। ਆਂਚ ਨ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਹੀਐ। ਕੋਟ ਪਰਾਦ ਮਹਾ ਅਕਿਰਤ ਘਨ, ਬਹੁਰ ਬਹੁਰ ਪ੍ਰਭ ਸਹੀਐ। ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਨ ਹੀਐ। ਕੋਟ ਪਰਾਦ ਮਹਾ ਅਕਿਰਤ ਘਨ, ਬਹੁਰ ਬਹੁਰ ਪ੍ਰਭ ਸਹੀਐ। ਕਰੁਣਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਨ ਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤਿ ਸੰਗਤ ਜੀ, ਦੀਨ ਦੁਨੀਆ ਦੇ ਮਾਲਕ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਇਥ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਅਰਦਾਸ ਕਰਨ ਦੀ ਇਜਾਜ਼ਤ ਦੱਸੀ ਹੈ। ਅਰਦਾਸ ਆਪਾਂ ਛੋਟੇ ਵੱਡੇ ਹਰ ਮਾਈ ਭਾਈ, ਹਰ ਮਨੁੱਖ ਆਪੋ ਆਪਣੀ ਬੁੱਧੀ ਦੇ ਮੁਤਾਬਕ ਅਰਦਾਸ ਕਰਦਾ ਤਾਂ ਹੈ, ਲੇਕਿਨ ਅਰਦਾਸ ਕਰਨ ਦੀ ਸਾਨੂੰ ਜਾਂਚ ਨਹੀਂ। ਅਰਦਾਸ ਕਿਸ ਦੇ ਅੱਗੇ ਕੀਤੀ ਜਾਏ, ਅਰਦਾਸ ਵਿੱਚ ਮੰਗਿਆ ਕੀ ਜਾਏ, ਅਰਦਾਸ ਕਿਸ ਢੰਗ ਨਾਲ ਕੀਤੀ ਜਾਏ, ਇਹਨਾਂ ਪੱਖਾਂ ਨੂੰ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਖੁਲਾਸੇ ਦੇ ਸਹਿਤ ਇੱਥੇ ਬਿਆਨ ਕੀਤਾ ਹੈ। ਤੋ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ, ਇਸ ਵਿਚਾਰ ਨੂੰ ਆਪਾਂ ਸਮਝਣ ਦਾ ਯਤਨ ਤਾਂ ਕਰਨਾ ਹੈ, ਪਰ ਇਹਦੀ ਸੰਪੂਰਨ ਤੌਰ 'ਤੇ ਵਿਆਖਿਆ ਕਰਨੀ ਮੁਸ਼ਕਲ ਹੈ, ਕਿਉਂਕਿ ਆਪਾਂ ਜੇ ਇੱਕ ਪੱਖ ਨੂੰ ਵੀ ਉਜਾਗਰ ਕਰਨਾ ਚਾਹੀਏ ਤਾਂ ਸਾਡੀ ਬੁੱਧੀ ਇੰਨੀ ਸਮਰੱਥ ਨਹੀਂ ਵੀ ਆਪਾਂ ਉਹਨੂੰ ਸਾਰੀ ਨੂੰ ਸਮਝ ਸਕੀਏ ਜਾਂ ਸਮਝਾ ਸਕੀਏ। ਹਾਂ, ਇੰਨਾ ਜ਼ਰੂਰ ਹੈ, ਆਪ ਰਜ਼ਾਨਾ ਇਹ ਪਾਠ ਕਰਦੇ ਹਾਂ, ਪੜ੍ਹਦੇ ਹਾਂ, ਵਿਚਾਰਦੇ ਹਾਂ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪਿੰਨ ਪਿੰਨ ਤੋਂ ਤੇਤੇ, ਤੁਮਰਾ ਲਖਾ ਨਾ ਜਾਏ ਪਸਾਰਾ। ਹੇ ਵਾਹਿਗੁਰੂ, ਤੇਰੇ ਪਸਾਰੇ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਿਚਾਰਾਂ ਨੂੰ ਅਸੀਂ ਸਮਝਣ ਦਾ ਯਤਨ ਕਰੀਏ। ਸਾਰੇ ਸਹਿਯੋਗ ਦਿਓ, ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ।
ਜੋ ਇਹ ਦੇਵ ਗੰਧਾਰੀ ਸ਼ਬਦ ਇੱਥੇ ਆਇਆ ਨਾ, ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਰੂਪ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲੋਂ ਰਾਮਸਰ ਸਾਹਿਬ ਵਾਲੇ ਪਵਿੱਤਰ ਸਥਾਨ 'ਤੇ ਲਿਖਾਉਣਾ ਕੀਤਾ ਹੈ, ਉੱਥੇ ਪਾਠ ਦੇਵ ਗੰਧਾਰ ਕਰਕੇ ਆਇਆ। ਦੂਸਰਾ ਸਰੂਪ ਜੋ ਦੀਨ ਦੁਨੀਆ ਦੇ ਮਾਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਜਿਹਨੂੰ ਅਸੀਂ ਦਮਦਮੀ ਸਰੂਪ ਕਹਿੰਦੇ ਹਾਂ, ਉਹ ਦਮਦਮਾ ਸਾਹਿਬ ਭਾਈ ਸਾਹਿਬ ਭਾਰੀ ਮਨੀ ਸਿੰਘ ਕੋਲੋਂ ਲਿਖਵਾਉਣਾ ਕੀਤਾ ਹੈ, ਉਹਦੇ 'ਤੇ ਪਾਠ ਵੀ ਦੇਵ ਗੰਧਾਰ ਆਉਂਦਾ ਹੈ। ਇਹ ਮੈਂ ਬੇਨਤੀ ਕੀਤੀ ਹੈ ਕਿ ਕਈ ਗੁਰਮੁਖ ਪਿਆਰੇ ਖੋਜੀ ਵੀਰ ਕਈ ਵਾਰ ਚਰਚਾ ਕਰਦੇ ਨੇ ਵੀ ਗਿਆਨੀ ਜੀ ਫਲਾਨੇ ਥਾਂ 'ਤੇ ਇਉਂ ਹੈ, ਫਲਾਨੇ ਥਾਂ 'ਤੇ ਇਉਂ ਹੈ। ਸੋ ਉਹਨਾਂ ਦੋ ਸਰੂਪਾਂ ਦੇ ਉੱਪਰ ਦੇਵ ਗੰਧਾਰ ਕਰਕੇ ਪਾਠ ਆਇਆ। ਲੇਕਿਨ ਸਾਡੇ ਵਡੇਰਿਆਂ ਨੇ ਆਪਣੇ ਅਨੁਭਵ ਦੇ ਮੁਤਾਬਕ ਜਾਂ ਪ੍ਰਾਤਨ ਸਰੂਪਾਂ ਤੋਂ ਵਿਚਾਰ ਕਰਕੇ ਇੱਥੇ ਪਾਠ ਦੇਵ ਗੰਧਾਰੀ ਦਿੱਤਾ ਹੈ। ਪਾਠ ਦੇਵ ਗੰਧਾਰ ਆਵੇ, ਪਾਠ ਦੇਵ ਗੰਧਾਰੀ ਆਵੇ, ਅਸੀਂ ਗੁਰੂ ਕੇ ਸਿਧਾਂਤ 'ਤੇ ਕਿੰਤੂ ਨਹੀਂ ਕਰਨਾ। ਅਤੇ ਦੇਵ ਗੰਧਾਰੀ ਦੇ ਆਪਾਂ ਜੇ ਅਨੁਭਵੀ ਜਾਂ ਅੰਦਰੂਨੀ ਅਰਥਾਂ ਦੀ ਵਿਚਾਰ ਕਰੀਏ, ਅਤੇ ਗੰਧ ਕਹਿੰਦੇ ਨੇ ਸੁਗੰਧੀ ਨੂੰ, ਅਤੇ ਦੇਵ ਦਾ ਨਾਮ ਹੈ ਪਵਿੱਤਰ, ਉਹ ਪਾਵਨ ਸ਼ਬਦ ਜਿਹਦੇ ਵਿੱਚੋਂ ਸਾਨੂੰ ਦੈਵੀ ਸੁਗੰਧੀ ਆਉਂਦੀ ਹੈ, ਦੀਜੇ 'ਚੋਂ ਸਾਨੂੰ ਨਾਮ ਦੀ ਖੁਸ਼ਬੋ ਆਉਂਦੀ ਹੈ, ਉਹ ਪਾਵਨ ਪਵਿੱਤਰ ਸਿੱਖਿਆ ਮੇਰੇ ਪਾਤਸ਼ਾਹ ਕਿਰਪਾ ਕਰਕੇ ਦਿੰਦੇ ਹਨ।
ਆਪਣੇ ਹਰ ਪਹਿ ਬਿਨਤੀ ਕਹੀ ਹੈ।
ਇਹ ਗੱਲ ਗੁਰਦੇਵ ਨੇ ਕਿਉਂ ਕਹੀ? ਕਿਉਂਕਿ ਸਾਡਾ ਸੁਭਾਅ ਹੀ ਬਣ ਗਿਆ ਵੀ ਹਰ ਥਾਂ 'ਤੇ ਮੱਥਾ ਟੇਕੀ ਜਾਣਾ। ਮੈਂ ਇਹ ਤਕਰੀਬਨ ਗਾਹੇ ਬਗਾਹੇ ਰੋਜ਼ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ ਵੀ ਕੋਈ ਵੀ ਬੰਦਾ ਸਾਡੇ ਘਰ ਆੜੇ 'ਤੇ, ਸਾਡੀਆਂ ਬੀਬੀਆਂ ਭੈਣਾਂ ਵੀਰਾਂ ਵੀਰ ਕਹਿਣਗੇ ਬਾਬਾ ਜੀ ਨੂੰ ਮੱਥਾ ਟੇਕ। ਸਤਿਕਾਰ ਕਰਨਾ ਗੁਰਮਤ ਅਨੁਸਾਰ ਹੈ, ਜ਼ਰੂਰੀ ਹੈ, ਮਾੜੀ ਬਾਤ ਨਹੀਂ। ਪਰ ਗੁਰਮੁਖੋ, ਇਹ ਸੀਸ ਬੜਾ ਕੀਮਤੀ, ਇਹਨੂੰ ਜਣੇ ਖਣੇ ਦੇ ਅੱਗੇ ਨਾ ਸੁੱਟਿਆ ਕਰੀਏ। ਇਹ ਨਹੀਂ ਵੀ ਕੋਈ ਮੰਗਤਾ ਆਇਆ ਹੁਣ ਮਾਫ਼ੀ ਦੇਣੀ। ਸਾਡੇ ਘਰ ਕੋਈ ਬੰਦਾ ਆਟਾ ਮੰਗਣ ਆਇਆ ਵਿਚਾਰਾ ਗਰੀਬ ਗੁਰਬਾ, ਅਤੇ ਆਪਾਂ ਆਪਣੇ ਬੱਚੇ ਨੂੰ ਕਹੀਏ ਵੀ ਬਾਬੇ ਨੂੰ ਬੱਚਾ ਡਿੱਗ, ਅਤੇ ਬਾਬਾ ਤਾਂ ਇਹੋ ਆਖੇਗਾ ਮੈਂ ਵੀ ਮੰਗਤਾ, ਤੂੰ ਵੀ ਮੰਗਤਾ ਬਣ ਜਾ। ਜਿਹੜਾ ਖੁਦ ਮੰਗਤਾ ਹੈ ਉਹ ਸਾਨੂੰ ਕੀ ਦੇਗਾ? ਇਸ ਕਰਕੇ ਗੁਰਦੇਵ ਕਹਿੰਦੇ ਵੀ ਪਿਆਰਿਆ, ਹਰ ਥਾਂ 'ਤੇ ਜਣੇ ਖਣੇ ਨੂੰ ਮੱਥਾ ਨਾ ਟੇਕ। ਹਰ ਦਾ ਅਰਥ ਹੈ ਜੋ ਹਰੇਕ ਥਾਂ 'ਤੇ ਵਿਆਪਕ ਹੈ, ਜਿਹਨੂੰ ਆਪਾਂ ਕਹਿੰਦੇ ਓਮਨੀ ਪ੍ਰੈਜੈਂਟ, ਓਮਨੀ ਪੋਟੈਂਟ, ਸਰਬ ਸ਼ਕਤੀਮਾਨ, ਅਤੇ ਹਰ ਥਾਂ 'ਤੇ ਹਾਜ਼ਰ ਨਾਜ਼ਰ। ਹਰ ਦਾ ਅਰਥ ਪਾਣੀ ਵੀ ਕੀਤਾ ਸਾਡੇ ਬਜ਼ੁਰਗਾਂ ਨੇ, ਜਿਵੇਂ ਪਾਣੀ ਦੇ ਨਾਲ ਭਾਵੇਂ ਕੋ ਗਰੀਬ ਹੈ, ਭਾਵੇਂ ਕੋ ਅਮੀਰ ਹੈ, ਭਾਵੇਂ ਕੋ ਬੁਰਾ ਹੈ, ਭਾਵੇਂ ਕੋ ਭਲਾ ਹੈ, ਭਾਵੇਂ ਕੋ ਮੁਸਲਮਾਨ ਹੈ, ਭਾਵੇਂ ਕੋ ਹਿੰਦੂ ਹੈ, ਭਾਵੇਂ ਕੋ ਸਿੱਖ ਹੈ, ਭਾਵੇਂ ਕੋ ਈਸਾਈ ਹੈ, ਉਹ ਪਾਣੀ ਸਾਰਿਆਂ ਦੀ ਮੈਲ ਲਾਹ ਦਿੰਦਾ ਹੈ। ਇਸੇ ਤਰ੍ਹਾਂ ਪਿਆਰਿਆ, ਉਹ ਹਰੀ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ ਹੈ। ਉਹ ਹਰੀ ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਸਾਰਿਆਂ ਦੀ ਮੈਲ ਨੂੰ ਹਰਨ ਵਾਲਾ ਹੈ, ਇਉਂ ਕਰਿਆ ਕਰ, ਕੇਵਲ ਅਤੇ ਕੇਵਲ ਉਹਦੇ ਅੱਗੇ ਬੇਨਤੀ ਕਰ। ਬੇਨਤੀ ਕਰਨ ਦਾ ਢੰਗ ਮੇਰੀ ਸਮਝ ਮੁਤਾਬਕ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬੀਬੀ ਦਰੋਪਦੀ ਦੀ ਮਿਸਾਲ ਦਿੱਤੀ, ਉਹ ਮੈਨੂੰ ਬਹੁਤ ਜਚਦੀ ਹੈ। ਬੇਨਤੀਆਂ ਬੜੀਆਂ ਗੁਰਮੁਖਾਂ ਨੇ ਕੀਤੀਆਂ, ਸਾਰਿਆਂ ਦੀਆਂ ਪ੍ਰਵਾਨ ਹੋਈਆਂ, ਪਰ ਮੈਨੂੰ ਉਹ ਬੀਬੀ ਵਾਲਾ ਤਰੀਕਾ ਬੜਾ ਵਧੀਆ ਜਾਪਿਆ। ਬੇਨਤੀ ਕਿਵੇਂ ਕੀਤੀ ਜਾਏ? ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਅੰਦਰ ਸਭਾ ਦਸ਼ਾਸ਼ ਨੇ ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੋ ਪੰਜੇ ਪਾਂਡੂ ਝੂਰ ਦੇ ਔਖਦ ਰੁੱਧੀ ਨਾਰ ਜਿਨ੍ਹਾਂ ਦੀ, ਸ਼ਰੀਕਾਂ ਦਾ ਟਕਰਾਅ ਵਧਿਆ ਅਤੇ ਮਨੁੱਖ ਸ਼ਰੀਕੇ ਵਿੱਚ ਆ ਕਰਕੇ ਇੰਨਾ ਆਪਣੇ ਪੱਧਰ ਤੋਂ ਡਿੱਗ ਜਾਂਦਾ, ਇੰਨਾ ਗਿਰ ਜਾਂਦਾ ਹੈ। ਉਹ ਭਰਜਾਈ ਜਿਹਨੂੰ ਕਦੇ ਮਾਵਾਂ ਦੇ ਸਮਾਨ ਜਾਣਦੇ ਸਨ, ਅੱਜ ਈਰਖਾ ਦੀ ਅੱਗ ਨਾਲ ਉਹਨੂੰ ਬੇਪਤ ਕਰਨ ਲੱਗੇ। ਹੁਣ ਤਾਂ ਆਪਣਾ ਸਮਾਜ ਦਾ ਢਾਂਚਾ ਵਿਗੜੀ ਜਾਂਦਾ ਨਾ, ਅੱਗੇ ਆਮ ਕਰਕੇ ਵੱਡੀਆਂ ਭਰਜਾਈਆਂ ਨੂੰ ਗੁਰਮੁਖ ਪਿਆਰੇ ਨੇਕ ਮਨੁੱਖ ਆਪਣੀ ਮਾਂ ਬਰਾਬਰ ਸਮਝਦੇ ਸਨ। ਇਹ ਮੇਰੀ ਵੱਡੀ ਭਰਜਾਈ ਮੇਰੀ ਮਾਂ ਦੇ ਸਮਾਨ ਹੈ। ਉਹ ਭਰਜਾਈ ਜਿਹਨੂੰ ਮਾਂ ਦੇ ਸਮਾਨ ਸਮਝਦੇ ਸਨ, ਅੱਜ ਸ਼ਰੀਕੇ ਦੀ ਅੱਗ ਭੜਕੇ ਸਤਿਕਾਰ ਮਾਨ ਗਿਆ ਅਤੇ ਕਹਿੰਦੇ ਵੀ ਇਹਨੂੰ ਆਪਣੀ ਵੱਡੀ ਭਰਜਾਈ ਦਰੋਪਦੀ ਨੂੰ ਬੇਪਤ ਕਰਨਾ, ਇਹਨੂੰ ਬੇਪੜਤ ਕਰਨਾ, ਇਹਨੂੰ ਨੰਗਿਆਂ ਕਰਨਾ। ਇਹ ਕਮਜ਼ੋਰੀ ਮਨੁੱਖ ਦੀ ਅੱਖ ਨੂੰ ਨੀਵਿਆਂ ਕਰ ਦਿੰਦੀ ਹੈ। ਉਹ ਪੰਜੇ ਦੇ ਪੰਜੇ ਸਕੇ ਭਰਾ ਪਿਓ ਸਕੇ ਅਤੇ ਮਾਵਾਂ ਤੋਂ ਮਤੇ, ਉਹਨਾਂ ਦੀਆਂ ਅੱਖਾਂ ਨੀਵੀਆਂ ਪੈ ਗਈਆਂ। ਉਹਦਾ ਮੁੱਖ ਕਾਰਨ ਭਾਵੇਂ ਆਪਣੇ ਆਪ ਨੂੰ ਧਰਮੀ ਖਵਾਉਂਦਾ, ਪਰ ਜੂਏ ਦੀ ਲੱਤ ਕਰਕੇ ਯੁਧਿਸ਼ਠਿਰ ਵਰਗੇ ਨੇਕ ਮਨੁੱਖ ਨੂੰ ਵੀ ਨੀਵੀਂ ਪਾਉਣੀ ਪਈ। ਉਹਨਾਂ ਪੰਜਾਂ 'ਚੋਂ ਵੱਡਾ ਸੀ ਯੁਧਿਸ਼ਠਿਰ, ਮਾਫ਼ ਕਰਨਾ, ਯੁਧਿਸ਼ਠਿਰ ਕੌਰਵਾਂ ਦਾ ਵੱਡਾ ਸੀ, ਮਾਫ਼ ਕਰ ਪਾਂਡਵਾਂ ਦਾ, ਅਤੇ ਦੁਰਯੋਧਨ ਕੌਰਵਾਂ 'ਚੋਂ ਵੱਡਾ ਸੀ। ਉਹ ਯੁਧਿਸ਼ਠਿਰ, ਅਰਜਨ, ਨਕੁਲ, ਸਹਿਦੇਵ ਅਤੇ ਭੀਮ ਭਾਵੇਂ ਪੰਜੇ ਬਲੀ ਸਨ, ਪਰ ਆਪਣੀ ਇੱਕ ਕਮਜ਼ੋਰੀ ਕਰਕੇ, ਜੂਆ ਖੇਡਣ ਕਰਕੇ ਉਹਨਾਂ ਨੀਵੀਆਂ ਪਾ ਲਈਆਂ। ਗੁਰਮੁਖੋਂ ਨਿੱਕਾ ਜਿਹਾ ਛੇਕ ਹੋਵੇ ਨਾ ਅਤੇ ਕਿੱਡਾ ਵੱਡਾ ਬਰਤਨ ਹੋਵੇ, ਉਹ ਛੇਕ ਹੌਲੀ ਹੌਲੀ ਉਹ ਪਾਣੀ ਮੁਕਾ ਦਿੰਦਾ ਹੈ। ਗੁਰੂ ਸਾਡੇ 'ਤੇ ਕਿਰਪਾ ਕਰੇ, ਉਹਨਾਂ ਪੰਜਾਂ ਨੇ ਨੀਵੀਆਂ ਪਾ ਲਈਆਂ ਅਤੇ ਬੀਬੀ ਨੇ ਵੇਖਿਆ ਵੀ ਜਿੰਨਾ ਮੇਰੀ ਪੱਤ ਰੱਖਣੀ ਸੀ ਉਹ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਨੇ, ਉਹਨੇ ਅੱਖਾਂ ਮੀਟੀਆਂ। ਇੱਕ ਪਾਸੇ ਦਸਮ ਪਾਤਸ਼ਾਹ ਕਹਿੰਦੇ ਨੇ ਨਾ ਨੈਨੰਗ ਮਚਾਊ ਨਾ ਡਿੰਬੰਗ ਦਿਖਾਊ, ਮੈਂ ਪਖੰਡ ਕਰਨ ਦੀ ਪ੍ਰਪਰਟੀ ਨਹੀਂ ਚਲਾਉਣੀ, ਮੈਂ ਅੱਖਾਂ ਨੂੰ ਮੀਚ ਮੀਰ ਕੇ ਲੋਕਾਂ 'ਤੇ ਧਾਰਮਿਕ ਹੋਣ ਦਾ ਇੰਪ੍ਰੈਸ਼ਨ ਨਹੀਂ ਪਾਉਣ ਦਾ ਦੀ ਸਿੱਖਿਆ ਨਹੀਂ ਦੇਣੀ। ਪਰ ਇੱਕ ਪਾਸੇ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਬੀਬੀ ਨੇ ਅੱਖਾਂ ਮੀੜ ਕੇ ਅਰਦਾਸ ਕੀਤੀ, ਅੱਖਾਂ ਮੀੜ ਧਿਆਨ ਧਰ, ਇਹਦਾ ਅੰਤਰੀ ਵਰਤ ਜੋ ਮੈਂ ਸਮਝਿਆ ਉਹ ਇਹ ਹੈ, ਬਾਕੀ ਦੀਆਂ ਸਾਰੀਆਂ ਝਾਕਾਂ ਲਾ ਕਰਕੇ ਕੇਵਲ ਅਤੇ ਕੇਵਲ ਉਹਨੇ ਆਪਣਾ ਮਨ ਪਰਮਾਤਮਾ ਵਾਲੇ ਪਾਸੇ ਨੂੰ ਸਿੱਧਿਆ ਕੀਤਾ। ਆਪਾਂ ਗੁਰਮੁਖ ਪਿਆਰੋ ਕਦੇ ਇਸ ਥਾਂ 'ਤੇ ਮੱਥਾ ਟੇਕਦੇ ਹਾਂ, ਕਦੇ ਉਸ ਥਾਂ 'ਤੇ ਮੱਥਾ ਟੇਕਦੇ ਹਾਂ, ਕਦੇ ਉਸ ਦਾ ਧਿਆਨ, ਕਦੇ ਉਸ ਦਾ ਧਿਆਨ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਕੇਵਲ ਅਤੇ ਕੇਵਲ ਇੱਕ ਹਰੀ ਪਰਮਾਤਮਾ ਦਾ ਧਿਆਨ ਕਰਿਆ ਕਰ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਬੜਾ ਸੁੰਦਰ ਖੁਲਾਸਾ ਕੀਤਾ ਹੈ, ਉਹ ਕਹਿੰਦੇ ਇੱਕ ਬਿਨ ਦੂਸਰ ਸੋ ਨਾ ਚਨਾਰ, ਚਨਾਰ ਤੋਂ ਭਾਵ ਕਿ ਇੱਕ ਪਰਮਾਤਮਾ ਤੋਂ ਬਿਨਾਂ ਮੈਂ ਦੂਜੇ ਨਾਲ ਜਾਣ ਪਛਾਣ ਹੀ ਨਹੀਂ ਬਣਾਈ, ਮੈਂ ਦੂਜੇ ਬਾਰੇ ਕਦੇ ਸੋਚਿਆ ਹੀ ਨਹੀਂ। ਅੱਖਾਂ ਮੀਟਣ ਤੋਂ ਭਾਵ ਜਿਵੇਂ ਆਪਾਂ ਕਹਿੰਦੇ ਜੀ ਪਤਾ ਨਹੀਂ ਉੱਥੇ ਕੀ ਹੁੰਦਾ ਸੀ, ਮੈਂ ਤਾਂ ਅੱਖਾਂ ਮੀਟ ਕੇ ਲੰਘ ਗਿਆ, ਜਿਹਨੂੰ ਆਪਾਂ ਕਹਿੰਦੇ ਅਣਡਿੱਠ ਕਰਨਾ। ਅੱਖਾਂ ਮੀਟ, ਧਿਆਨ ਤਰ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੇ। ਜਦੋਂ ਉਹਨੇ ਅੱਖਾਂ ਮੀਟ ਕੇ ਧਿਆਨ ਕੀਤਾ ਅਤੇ ਆਖਿਆ ਮਹਾਰਾਜ ਕਰੋ ਕਿਰਪਾ, ਕੱਪੜ ਕੋਟ ਅਸਾਰਿਆਂ ਥੱਕੇ ਦੂਤ ਨਾ ਪਾਰ ਵਸਾਉਂਦੇ, ਨਾਥ ਅਨਾਥਾਂ ਬਾਣ ਤੁਰਾਂਦੇ। ਕੱਪੜੇ ਲਾਉਣ ਵਾਲੇ ਸੈਂਕੜੇ ਮਨੁੱਖ ਥੱਕ ਗਏ, ਪਰ ਇੱਕ ਦੇ ਕੱਪੜੇ ਇੰਨੇ ਮਜ਼ਬੂਤ ਅਤੇ ਇੰਨਾ ਥਾਨ ਲੰਮਾ, ਭਗਵਾਨ ਦੇ ਕੱਪੜੇ ਦਾ ਥਾਨ ਮੁੱਕਾ ਨਹੀਂ, ਲਾਉਣ ਵਾਲੇ ਸਾਰੇ ਦੇ ਸਾਰੇ ਥੱਕ ਗਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਆਪਣੇ ਹਰ ਪੈ ਬੇਨਤੀ ਕਹੀ ਹੈ, ਪਰ ਆਪਾਂ ਕਈ ਵਾਰ ਕਹਿੰਦੇ ਵੀ ਬੇਨਤੀ ਵਿਹਲੇ ਹੋ ਕੇ ਕਰਾਂਗੇ, ਪਤਾ ਨਹੀਂ ਉਹ ਮੌਕਾ ਆਵੇ ਕਿ ਨਾ ਆਵੇ, ਆਪਾਂ ਵਿਹਲੇ ਹੋਈਏ ਕਿ ਨਾ ਹੋਈਏ। ਗੁਰਮੁਖ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਇਸ ਇਤਿਹਾਸ ਦੇ ਵਿੱਚ ਘਟਨਾ ਆਉਂਦੀ ਹੈ ਕਿ ਜਿਸ ਮੌਕੇ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਰਸਾ ਦਰਿਆ ਨੂੰ ਪਾਰ ਕਰਕੇ ਅੱਗੇ ਗਏ, ਪਰਿਵਾਰ ਵੱਖ ਵੱਖ ਭਾਗਾਂ 'ਚ ਵੰਡਿਆ ਗਿਆ, ਬਾਬਾ ਉਦੇ ਸਿੰਘ ਵਰਗੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਲਾਲ ਗੁਰੂ ਕੇ ਚਰਨਾਂ ਤੋਂ ਆਪਣਾ ਆਪਾ ਨਿਸ਼ਾਵਰ ਕਰ ਗਏ। ਅੰਮ੍ਰਿਤ ਵੇਲੇ ਦਾ ਟਾਈਮ ਹੈ ਅਤੇ ਮੇਰੇ ਪਾਤਸ਼ਾਹ ਕਹਿੰਦੇ ਸਿੰਘੋ ਆਸਾ ਦੀ ਵਾਰ ਦਾ ਟਾਈਮ ਹੈ, ਅਤੇ ਪਹਿਲਾਂ ਆਪਾਂ ਆਸਾ ਦੀ ਵਾਰ ਕਰ ਲਈਏ। ਸਾਡੇ ਵਰਗੇ ਕਮਜ਼ੋਰ ਕਹਿਣ ਲੱਗੇ ਮਹਾਰਾਜ ਚੌਂ ਪਾਸੀ ਦੁਸ਼ਮਣ ਆਪਣੀ ਭਾਲ ਵਿੱਚ ਨੇ, ਆਪਾਂ ਨੂੰ ਕਿ ਸੁਰੱਖਿਅਤ ਥਾਂ 'ਤੇ ਪਹੁੰਚ ਕਰਕੇ ਇਹ ਪਾਠ ਕਰਨਾ ਚਾਹੀਦਾ। ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੰਗੋ ਮੈਨੂੰ ਤਨ ਦੇ ਨਾਲੋਂ ਬਾਣੀ ਪਿਆਰੀ ਹੈ, ਮੈਨੂੰ ਸਰੀਰ ਨਾਲੋਂ ਆਸਾ ਦੀ ਵਾਰ ਬਕੀਮਤੀ ਜਾਪਦੀ ਹੈ। ਜੇ ਗੁਰੂ ਵੀ ਆਸਾ ਦੇ ਵਾਰ ਦੇ ਪਾਠ ਵਿੱਚ ਨਾਂਗਾ ਪਾ ਗਿਆ ਤਾਂ ਬਾਕੀ ਦੇ ਸਿੱਖ ਆਸਾ ਦੀ ਵਾਰ ਕਿਵੇਂ ਕਰਿਆ ਕਰਨਗੇ, ਕਿਵੇਂ ਸੁਣਿਆ ਕਰਨਗੇ। ਜਿਵੇਂ ਆਪਾਂ ਕਹਿੰਦੇ ਜੀ ਕਾਕੇ ਦਾ ਵਿਆਹ ਸੀ, 3 ਦਿਨ ਨਿਤਨੇਮ ਹੀ ਨਹੀਂ ਹੋਇਆ, ਗੁਰੂ ਕਿਰਪਾ ਕਰੇ ਕਾਕਿਆਂ ਦੇ ਵਿਆਹ ਜਮ ਜਮ ਹੋਣ ਅਤੇ ਕਰੀਏ, ਖੁਸ਼ੀ ਦਾ ਮੌਕਾ ਸਾਨੂੰ ਗੁਰੂ ਦੇਵੇ। ਪਰ ਜਿਹੜੇ ਕਾਕੇ ਦੇ ਵਿਆਹ ਨਾਲ ਸਾਨੂੰ ਪਰਮਾਤਮਾ ਭੁੱਲ ਗਿਆ, ਗੁਰਮੁਖੋ ਵਿਆਹ ਕਾਹਦਾ ਹੈ। 5 ਸਿੰਘਾਂ ਨੇ ਕਲਗੀਧਰ ਪਾਤਸ਼ਾਹ ਦੇ ਚੌਂ ਪਾਸੇ ਜਿਹਨੂੰ ਮੈਨ ਵਾਲ ਕਰਕੇ ਲਿਖਿਆ ਮਨੁੱਖੀ ਕੰਧ ਕੀਤੀ, ਅੱਜ ਨਾ ਕੁਰਬਾਬ ਵਾਲਾ ਨਾ ਕੋ ਸਰੰਦੇ ਵਾਲਾ ਨਾ ਕੋ ਜੋੜੀ ਵਾਲਾ, ਪਰ ਮੇਰੇ ਪਾਤਸ਼ਾਹ ਨੇ ਸੰਪੂਰਨ ਆਸਾ ਦੀ ਵਾਰ ਦਾ ਕੀਰਤਨ ਕੀਤਾ। ਗੁਰੂ ਕੇ ਸਿੱਖਾ ਉਸ ਬੇਨਤੀ ਨਾਲੋਂ ਟੁੱਟਣਾ, ਅੱਜ ਉਹ ਵੀ ਦਿਨ ਹੈ ਜਿਸ ਦਿਨ ਗੁਰੂ ਕੇ ਛੋਟੇ ਲਾਲਾਂ ਨੂੰ ਸਾਡੀ ਪੂਜਨੀਕ ਬਜ਼ੁਰਗਾਂ ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਅੱਜ ਦੇ ਹੀ ਦਿਨ ਮੇਰਾ ਦੀਨ ਦੁਨੀਆਂ ਦਾ ਮਾਲਕ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਾਂ ਅਤੇ ਸਿੰਘਾਂ ਨੂੰ ਕੁਰਬਾਨ ਕਰਕੇ ਚਮਕੌਰ ਦੀ ਗੜੀ ਨੂੰ ਤਿਆਗ ਕੇ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਦੇ ਘਰ ਵਿੱਚ ਹੋਏਗਾ, ਕਿਉਂਕਿ ਪਾਤਸ਼ਾਹ ਜਿਸ ਮੌਕੇ ਚਮਕੌਰ ਦੀ ਗੜੀ 'ਚੋਂ ਨਿਕਲੇ ਨਾ, ਉਦੋਂ ਸਿੰਘਾਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਸਾਡੀ ਬੇਨਤੀ ਨੂੰ ਮੰਨ ਅਤੇ ਚਮਕੌਰ ਦੀ ਗੜੀ ਨੂੰ ਛੱਡ ਜਾਓ। ਹਜ਼ੂਰ ਕਹਿਣ ਲੱਗੇ ਸਿੰਘੋ ਤੁਸੀਂ ਮੇਰੇ ਪਿਆਰੇ ਪੁੱਤਰੋ, ਮੈਂ ਤਾਂ ਤੁਹਾਡੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਇਨਹੀ ਕੀ ਕਿਰਪਾ ਕੇ ਸੱਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ, ਤੁਹਾਨੂੰ ਛੱਡ ਕੇ ਕਿਵੇਂ ਚਲਾ ਜਾਂ। ਅਤੇ ਸਿੰਘਾਂ ਨੇ ਆਖਿਆ ਬਾਜਾਂ ਵਾਲਿਆ ਤੂੰ ਸਾਡੇ ਵਰਗੇ ਕਰੋੜਾਂ ਸਿੰਘ ਸਜਾ ਸਕਦਾ ਪਰ ਸਾਥੋਂ ਕਰੋੜਾਂ ਤੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਤੂੰ ਸਾਡੇ ਵਰਗੇ ਕਰੋੜਾਂ ਸਿੰਘਾਂ 'ਤੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਜੀਵਨ ਦਾਨ ਦੇ ਸਕਦਾ, ਅਸੀਂ ਕਰੋੜਾਂ ਵੀ ਇਕੱਠੇ ਹੋ ਜਾਈਏ ਤਾਂ ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਮੇਰਾ ਮਾਲਕ ਕਲਗੀਧਰ ਪਾਤਸ਼ਾਹ ਮਾਰੇ ਚਮਕੌਰ ਦੀ ਗੜੀ ਨੂੰ ਛੱਡ ਕੇ ਤੁਰਨ ਲੱਗੇ, ਆਪਣਾ ਜੋੜਾ ਉਤਾਰ ਦਿੱਤਾ। ਆਪਾਂ ਤਾਂ ਗੁਰਦੁਆਰੇ ਆਉਣ ਲੱਗੇ ਵੀ ਜਰਾਬਾਂ ਨਹੀਂ ਨਾ ਲਾਉਂਦੇ ਵੀ ਕਿਤੇ ਪੈਰਾਂ ਨੂੰ ਮਿੱਟੀ ਨਾ ਲੱਗ ਜਾਏ, ਪਰ ਪਿਆਰਿਓ ਯਾਦ ਰੱਖਿਆ ਜੇ ਫਰੀਦਾ ਖਾ ਕਰ ਨਿੰਦੀਏ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਇਆ। ਇਸ ਮਿੱਟੀ ਨੂੰ ਮਾੜਾ ਨਾ ਕਹੀਏ, ਜੋੜਾ ਇਸ ਕਰਕੇ ਤਾਰ ਕੇ ਚੱਲੇ ਨੇ ਸਿੰਘੋ, ਰਸਤੇ ਵਿੱਚ ਸ਼ਹੀਦ ਹੋਣਗੇ। ਮੈਂ ਚਾਹੁੰਦਾ ਕਿ ਮੇਰਾ ਜੋੜਾ ਉਹਨਾਂ ਦੇ ਕਕਾਰਾਂ ਨੂੰ ਅਤੇ ਉਹਨਾਂ ਦੇ ਦਾੜੇ ਨੂੰ ਨਾ ਲੱਗੇ। ਮੇਰਾ ਪਾਤਸ਼ਾਹ ਚਮਕੌਰ ਦੀ ਗੜੀ ਨੂੰ ਤਿਆਗ ਕੇ ਮਾਛੀਵਾੜੇ ਦੇ ਜੰਗਲ 'ਚ ਗਏ, ਰਾਤ ਪਈ, ਸੁੱਲ ਦਾ ਪਾਠ ਕਰਨ ਤੋਂ ਪਹਿਲਾਂ ਮੇਰੇ ਪਾਤਸ਼ਾਹ ਮਹਾਰਾਜ ਨੇ ਹੱਥ ਜੋੜੇ ਅਰਦਾਸ ਕੀਤੀ, ਹੈ ਪਰਿਪੂਰਨ ਪਰਮਾਤਮਾ। ਇਹ ਮੇਰੇ ਅੰਦਰ ਖਿਆਲ ਤਾਂ ਆਇਆ ਕਿਉਂਕਿ ਆਪਾਂ ਪੰਕਤੀ ਸੁਣੀ ਹੈ, ਆਪਣੇ ਹਰ ਪੈ ਬੇਨਤੀ ਕਹੀ ਹੈ, ਬਾਜਾਂ ਵਾਲੀ ਵੀ ਬੇਨਤੀ ਕੀਤੀ, ਅਸੀਂ ਵੀ ਬੇਨਤੀ ਕਰਦੇ ਹਾਂ, ਪਰ ਸਾਡੀ ਬੇਨਤੀ ਅਤੇ ਬਾਜਾਂ ਵਾਲੀ ਦੀ ਬੇਨਤੀ ਕਰਨ 'ਚ ਫਰਕ ਬੜਾ ਹੈ। ਮੇਰੇ ਪਾਤਸ਼ਾਹ ਨੱਥ ਹੱਥ ਜੋੜੇ ਵੀਰ ਆਸਣ ਹੋਏ ਨੇ ਅਤੇ ਆਖਿਆ, ਹੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ, ਮੈਂ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਛਕਿਆ। ਅਤੇ ਭਾਈ ਦਇਆ ਸਿੰਘ ਨੇ ਆਖਿਆ ਸੀ, ਬਾਪੂ ਬਾਜਾਂ ਵਾਲਿਆ ਅੰਮ੍ਰਿਤਿਆ ਦਾਤਿਆ, ਅਸੀਂ ਸਿਰ ਦੇਖ ਕੇ ਅੰਮ੍ਰਿਤ ਲਿਆ ਅਤੇ ਤੂੰ ਗੁਰੂ ਹੈ, ਤੂੰ ਕੀ ਦੇਗਾ। ਮੈਂ ਉਦੋਂ ਪੰਜਾਂ ਨਾਲ ਵਾਅਦਾ ਕੀਤਾ ਸੀ, ਗੁਰੂ ਕੇ ਸਿੰਘੋ, ਤੁਸੀਂ ਇੱਕ ਸਿਰ ਦੇਖ ਕੇ ਅੰਮ੍ਰਿਤ ਲਿਆ ਅਤੇ ਮੈਂ ਪਰਿਵਾਰ ਦਿਆਂਗਾ। ਹੇ ਵਾਹਿਗੁਰੂ, ਸੌਦਾ ਬੜਾ ਮਹਿੰਗਾ ਹੈ ਅਤੇ ਮੈਂ ਉਪਰਾਲਾ ਕਰਦਾ ਵੀ ਹੌਲੀ ਹੌਲੀ ਇਹ ਕਿਸ਼ਤਾਂ 'ਚ ਲੈ ਜਾਏ। ਮੈਂ ਇਸ ਅੰਮ੍ਰਿਤ ਦੀ ਬਿਆਨਾ 11 ਨਵੰਬਰ ਤਕਰੀਬਨ 2 ਵਜੇ ਦੇ ਕਰੀਬ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿੱਚ ਆਪਣੇ ਬਾਪੂ ਦਾ ਸਿਰ ਦੇ ਕੇ ਦਿੱਤਾ ਸੀ। 11 ਨਵੰਬਰ 1675 ਈਸਵੀ, ਹੁਣ 1704। ਮੈਂ ਆਪਣੇ ਦੋ ਪੁੱਤਰਾਂ ਦੇ ਸੀਸ ਤੇਰੀ ਝੋਲੀ ਵਿੱਚ ਪਾ ਕਰਕੇ ਕਿਸ਼ਤਾਂ ਨੂੰ ਲਾਹੁਣ ਦਾ ਯਤਨ ਕਰ ਰਿਹਾ ਅਤੇ ਕਿਸ਼ਤ ਪ੍ਰਵਾਨ ਕਰ ਲਈ। ਹੁਣ ਮੇਰਾ ਟਾਈਮ ਨਹੀਂ ਮੰਗਣਾ ਕਿਉਂਕਿ ਕਰਜ਼ਾ ਲਾਇਆ ਬਣਦਾ, ਇਸ ਕਰਕੇ ਕਿਰਪਾ ਕਰੀ 13 ਪੋਹ ਵਾਲੇ ਦਿਨ ਮੇਰੀ ਪਿਆਰੀ ਮਾਂ ਗੁੱਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਇਹ ਵੀ ਤੇਰੀ ਝੋਲੀ ਵਿੱਚ ਪਾ ਦਿਆਂਗਾ, ਅਤੇ ਜੇ ਅਮਰ ਦੀਆਂ ਕੀਮਤਾਂ ਪੂਰੀਆਂ ਨਾ ਵੀ ਹੋਈਆਂ ਅਤੇ ਬਾਕੀ ਦਾ ਜਦੋਂ ਗੋਲਖਾ ਮੇਰੀ ਵੱਖੀ ਵਿੱਚ ਖੰਜਰ ਮਾਰੇਗਾ, ਖੂਨ ਦੀਆਂ ਬੂੰਦਾਂ ਆਪਣਾ ਬਕਾਇਆ ਪੂਰਾ ਕਰ ਲਈ। ਇਹ ਮਾਛੀਵਾੜੇ ਦੇ ਜੰਗਲ ਦੇ ਵਿੱਚ ਮੇਰੇ ਪਾਤਸ਼ਾਹ ਨੇ ਅਰਦਾਸ ਕੀਤੀ, ਅਪ੍ਰਾਂਤ ਪਾਏ ਗੁਲਾਬਾ ਅਤੇ ਪੰਜਾਬਾ, ਜਿਹੜੇ ਅਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਹੁੰਦੇ ਸਨ, ਘੋੜਿਆਂ ਦੇ ਵਪਾਰੀ ਸਨ, ਗੁਰੂ ਕੇ ਚਰਨਾਂ ਨਾਲ ਉਹਨਾਂ ਦੀ ਪ੍ਰੀਤੀ ਸੀ। ਤੋ ਗੁਰਮੁਖੋ, ਮੇਰੇ ਪਾਤਸ਼ਾਹ ਅੱਜ ਭਾਈ ਗੁਲਾਬੇ ਅਤੇ ਪੰਜਾਬੇ ਦੇ ਚਵਾਰੇ ਵਿੱਚ ਹੋਣਗੇ, ਔਰ ਬੀਬੀ ਹਰਦੇਈ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਚੋਲਾ ਭੇਟ ਕੀਤਾ, ਚੋਲਾ ਜਿਹੜਾ ਆਪਾਂ ਨੀਲਾ ਬਾਣਾ ਪਈ ਕਹਿੰਦੇ ਹਾਂ ਨਾ, ਇਸ ਥਾਂ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਨੀਲਾ ਬਾਣਾ ਪਹਿਨਿਆ ਅਤੇ ਗਨੀ ਖਾਂ ਅਤੇ ਨਬੀ ਖਾਂ ਸਤਿਗੁਰੂ ਪਾਤਸ਼ਾਹ ਨੂੰ ਉੱਚਦਾ ਪੀਰ ਬਣਾ ਕਰਕੇ ਅੱਗੇ ਨੂੰ ਚੱਲੇ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਕਿਸੇ ਕੌਮ ਨੂੰ ਕਦੇ ਮਾੜਾ ਨਾ ਕਿਹਾ ਕਰੀਏ। ਹਰ ਕੌਮ ਚੰਗੀ ਹੈ, ਹਾਂ ਕੌਮਾਂ ਦੇ ਵਿੱਚ ਮਾੜੇ ਅੰਸ਼ ਹੁੰਦੇ ਆਏ ਹੁੰਦੇ ਰਹਿਣਗੇ। ਗੁਰੂ ਕਿਰਪਾ ਕਰੇ, ਅੱਜ ਗੁਰਮੁਖੋ 11 ਪੋਹ ਹੈ। ਧੰਨ ਮਾਤਾ ਗੁਜਰ ਕੌਰ, ਅਸੀਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਉਠਾਉਂਦੇ ਹਾਂ, ਗਰਮ ਪਾਣੀ ਨਾਲ ਮੂੰਹ ਧੋਨੇ ਹਾਂ, ਪੈਰਾਂ ਵਿੱਚ ਜਰਾਬਾਂ ਪਾਉਂਦੇ ਹਾਂ, ਗਲੇ ਵਿੱਚ ਕੋਟੀ ਪਾਉਂਦੇ ਹਾਂ ਵੀ ਮੇਰੇ ਲਾਲ ਨੂੰ, ਮੇਰੇ ਪੁੱਤ ਨੂੰ, ਮੇਰੇ ਪੋਤੇ ਨੂੰ, ਮੇਰੇ ਦੋਹਤੇ ਨੂੰ ਕਿਤੇ ਠੰਡ ਨਾ ਲੱਗ ਜਾਏ। ਮੇਰੇ ਸਤਿਕਾਰਯੋਗ ਭੈਣੋ ਅਤੇ ਵੀਰੋ, ਆਪਣਾ ਧਿਆਨ ਲਿਜਾਓ ਉਸ ਫਤਿਹਗੜ੍ਹ ਸਰਹੰਦ ਦੀ ਕਚਹਿਰੀ ਵਾਲੇ ਪਾਸੇ। ਅੱਜ ਮਾਤਾ ਗੁਜਰ ਕੌਰ ਅਤੇ ਗੁਰੂ ਕੇ ਸਾਹਿਬਜ਼ਾਦਿਆਂ ਵਾਲੇ ਪਾਸੇ ਆਪਣੇ ਧਿਆਨ ਨੂੰ ਮੋੜੀਏ। ਉੱਥੇ ਕੋਈ ਬੈੱਡ ਨਹੀਂ, ਉੱਥੇ ਕੋਈ ਕੰਬਲ ਨਹੀਂ, ਉੱਥੇ ਖਾਣ ਵਾਸਤੇ ਕਾਜੂ ਛੁਹਾਰੇ ਨਹੀਂ। ਹਾਂ, ਇੱਕ ਗੁਰੂ ਦੇ ਦਰ ਨਾਲ ਪਿਆਰ ਕਰਨ ਵਾਲਾ, ਗੁਰੂ ਕੇ ਚਰਨਾਂ ਦਾ ਭੌਰਾ ਸਦਕੇ ਜਾਵਾਂ ਉਸ ਗੁਰੂ ਕੇ ਲਾਲ ਤੋਂ, ਜਿਹੜਾ ਭਾਈ ਮੋਤੀ ਦਾਸ ਮਹਿਰਾ ਰਾਤ ਨੂੰ ਕਮੰਧ ਲਾ ਕੇ ਅਤੇ ਮਾਤਾ ਜੀ ਨੂੰ ਦੁੱਧ ਭੇਟ ਕਰਦਾ। ਇੱਥੇ ਕਈ ਵਾਰ ਆਪਣੇ ਆਪ 'ਤੇ ਗਿਲਾ ਆਉਂਦਾ, ਲਾਂਭਾ ਦੇਈਦਾ ਆਪਣੇ ਆਪ ਨੂੰ। ਆਪਾਂ ਟੋਡਰ ਮੱਲ ਦੀ ਗੱਲ ਕਰਦੇ ਹਾਂ, ਕਰਨੀ ਚਾਹੀਦੀ ਹੈ, ਕਿਉਂਕਿ ਸਾਡਾ ਜੇ ਆਪਾਂ ਨੂੰ ਕੋਈ ਪੁੱਛੇ ਨਾ ਵੀ ਦੁਨੀਆਂ ਵਿੱਚ ਸਭ ਤੋਂ ਕੀਮਤੀ ਥਾਂ ਕਿਹੜਾ ਹੈ, ਅਤੇ ਵਿਦਵਾਨ ਕਹਿੰਦੇ ਹੁੰਦੇ ਨੇ ਫਤਿਹਗੜ੍ਹ ਸਾਹਿਬ ਸਰਹੰਦ ਜੋਤੀ ਸਰੂਪ ਵਾਲੀ ਉਹ ਜਗ੍ਹਾ ਜਿੱਥੇ ਟੋਡਰ ਮੱਲ ਨੇ ਭਾਈ ਤਰੋਗ ਸਿੰਘ ਅਤੇ ਭਾਈ ਰਾਮ ਸਿੰਘ ਦੀ ਰਾਏ ਦੇ ਨਾਲ ਸੋਨੇ ਦੀਆਂ ਮੋਹਰਾਂ ਨੂੰ ਸਿੱਧੀਆਂ ਕਰਕੇ ਅਤੇ ਮਾਤਾ ਜੀ ਵਾਸਤੇ ਅਤੇ ਸਾਹਿਬਜ਼ਾਦਿਆਂ ਵਾਸਤੇ ਥਾਂ ਮੁੱਲ ਲੈਣਾ, ਕਿਹਦਾ ਸਤਿਕਾਰ ਕਰਨ ਲਈ। ਸਾਰਿਆਂ ਤੋਂ ਕੀਮਤੀ ਜਗ੍ਹਾ ਉਹ ਹੈ ਦੁਨੀਆਂ ਦੇ ਵਿੱਚ, ਕਿਤੇ ਡਾਲਰਾਂ ਦੀ ਗੱਲ, ਕਿਤੇ ਪੌਂਡਾਂ ਦੀ ਗੱਲ, ਪਰ ਮੋਹਰਾਂ ਨੂੰ ਖੜਿਆਂ ਕਰਕੇ ਉਸ ਗੁਰੂ ਕੇ ਲਾਲ ਟੋਡਰ ਮੱਲ ਨੇ ਜ਼ਮੀਨ ਲਈ ਅਤੇ ਆਰੇ ਵਾਲੇ ਕੋਲੋਂ। ਪਿਆਰਿਓ, ਅੱਜ ਦੇ ਦਿਨ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਦਾ ਮੱਥਾ ਚੁੰਮਿਆ, ਕੇਸਾਂ ਵਿੱਚ ਕੰਘਾ ਕੀਤਾ, ਦਸਤਾਰਾਂ ਸਜਾਈਆਂ ਅਤੇ ਆਖਿਆ ਮੇਰੇ ਹੀਰਿਓ, ਜਰਾ ਖਿਆਲ ਰੱਖਿਆ ਜੀ ਆਪਣੇ ਦਾਦੇ ਦੀ ਪੱਗ ਦਾ। ਤੁਸੀਂ ਉਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਪੋਤਰੇ ਹੋ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋੜੀਏ। ਇਹ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ। ਸਰੀਰ ਭਾਵੇਂ ਛੱਡਣਾ ਪਰ ਮਨੁੱਖ ਨੂੰ ਧਰਮ ਨਹੀਂ ਤਿਆਗਣਾ ਚਾਹੀਦਾ। ਮੇਰੇ ਹੀਰਿਓ, ਤੁਸੀਂ ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਅੰਸ਼ ਬੰਸ ਹੋ। ਆਪਣੇ ਵਡੇਰਿਆਂ ਦੀ ਪੱਗ ਦਾ ਖਿਆਲ ਰੱਖਣਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਦੇ ਚਰਨਾਂ ਦੇ ਨਮਸਕਾਰ ਕਰਕੇ ਉਹਨਾਂ ਦੀ ਆਸ਼ੀਰਵਾਦ ਲੈ ਕੇ ਗੁਰਮੁਖ ਪਿਆਰੇ ਸੂਬੇ ਸਰਹੰਦ ਦੀ ਕਚਹਿਰੀ ਨੂੰ ਗਏ। ਬੜੀ ਚਲਾਕ ਹੁੰਦੀ ਸਰਕਾਰ, ਕਹਿੰਦੇ ਉਹਨਾਂ ਕਚਹਿਰੀ ਦਾ ਮੁੱਖ ਦਰਵਾਜ਼ੇ ਦਾ ਜਿਹੜਾ ਮੁੱਖ ਦਰਵਾਜ਼ਾ ਸੀ ਉਹਨੂੰ ਬੰਦ ਕਰ ਲਿਆ। ਅੱਜ ਵੀ ਗੁਰੂ ਕਿਰਪਾ ਕਰੇ ਸਾਨੂੰ ਕਿਤੇ ਜੇਲ੍ਹ ਵਿੱਚ ਜਾਣ ਦਾ ਮੌਕਾ ਨਾ ਦੇਵੇ, ਪਰ ਜਿਹੜੇ ਕਿਸੇ ਕਾਰਨ ਕਰਕੇ ਕਦੇ ਗਏ ਨੇ, ਜੇਲ੍ਹ ਦੇ ਦੋ ਵੱਡੇ ਜਿਹੜੇ ਦਰਵਾਜ਼ੇ ਹੁੰਦੇ ਨੇ ਨਾ, ਤਖ਼ਤੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਦੋਂ ਸੁਪਰਡੈਂਟ ਅੰਦਰ ਲੰਘਦਾ ਤਾਂ ਉਦੋਂ ਦੋਵੇਂ ਖੁੱਲ੍ਹਦੇ ਨੇ, ਜਦੋਂ ਅਸਿਸਟੈਂਟ ਸੁਪਰਡੈਂਟ ਲੰਘਦਾ ਤਾਂ ਉਦੋਂ ਇੱਕ ਦਰਵਾਜ਼ਾ ਖੁੱਲ੍ਹਦਾ ਹੈ, ਅਤੇ ਜੇ ਕੋਈ ਆਮ ਬੰਦਾ ਜਾਵੇ ਤਾਂ ਉਹਨੂੰ ਬਾਰੀ ਥਾਣੀ ਖਿੜਕੀ ਥਾਣੀ ਲਗਾਉਂਦੇ ਨੇ ਤਾਂ ਕਿ ਉਹਨੂੰ ਨੀਵਿਆਂ ਕੀਤਾ ਜਾਏ। ਅੱਜ ਵੀ ਨਿਯਮ ਹੈ, ਉਹਨਾਂ ਨੇ ਖਿੜਕੀ ਖੋਲ੍ਹੀ ਅਤੇ ਗੁਰੂ ਦੇ ਪੁੱਤਰ ਸਿਰ ਝੁਕਾ ਕੇ ਲੰਘਣ ਗਏ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੋ ਮਹਾਨ ਪੁਰਸ਼ਾਂ ਦੇ ਸਰੀਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖੂਨ ਹਰਕਤ ਕਰ ਰਿਹਾ ਹੈ।
ਜੀ ਦਾ ਇਹ ਨਾਰਾ ਹੈ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂੰ ਨਾ ਡਰੋਂ ਨਾ ਡਰੂੰ ਅਰਸਿਓ ਜਬ ਜਾਏ ਲਰੂੰ ਨਿਚੈ ਕਰ ਆਪਣੀ ਜੀਦ ਕਰੂੰ ਅਰ ਸਿੱਖੋਂ ਆਪਣੇ ਹੀ ਮਨ ਕਉ ਇਹ ਲਾਲ ਚਹਾਉ ਗੁਣ ਤੋਂ ਉਚਰੂੰ ਜਬ ਆਪ ਕੀ ਔਧ ਨਿਧਾਨ ਬਣੇ ਆਤ ਹੀ ਰਣ ਮੇਂ ਤਬਜੂਜ ਮਰੂੰ ਇਹ ਇਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਗੁੜਤੀ ਮਿਲੀ ਹੈ ਗੁੜਤੀ ਬੜੀਆ ਘਟੀਆ ਸੋਚ ਹੈ ਬੱਚੇ ਅਤੇ ਬੱਚੀ ਦਾ ਜਨਮ ਹੋਵੇਗਾ ਵੇਖਿਆ ਪਿੰਡਾਂ 'ਚ ਕਹਿਣ ਲੱਗੇ ਇਹਨੂੰ ਭੇੜ ਦਾ ਦੁੱਧ ਮੂੰਹ ਨੂੰ ਲਾਉਣਾ ਗੁੜਤੀ ਦੇਣੀ ਹੈ ਕਦੇ ਗੁੜ ਦੀ ਡਲੀ ਬੀਬੀਆਂ ਮੂੰਹ 'ਚ ਲਾ ਕੇ ਅਤੇ ਬੱਚੇ ਨੂੰ ਖੋਣਗੀਆਂ ਆਪ ਬੇਅਮ੍ਰਤੀਆਂ ਅਤੇ ਬੱਚੇ ਦੇ ਮੂੰਹ ਲਾ ਕੇ ਉਹਨੂੰ ਕੀ ਦਾ ਦੇਣਗੀਆਂ ਭਲਾ ਅਸਲੀ ਗੁੜਤੀ ਕਿਹੜੀ ਹੈ ਸਾਡੇ ਘਰ ਬੱਚੀ ਆਵੇ ਬੱਚਾ ਆਵੇ ਕੋਈ ਵੀ ਅੰਮ੍ਰਿਤਧਾਰੀ ਗੁਰੂ ਕਾ ਸਿੰਘ ਨਿੱਕੇ ਜਿਹੇ ਬਰਤਨ ਵਿੱਚ ਜਲ ਪਾ ਕੇ ਪੰਜ ਨਿੱਕੇ ਪਤਾਸੇ ਪਾ ਕੇ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਅਤੇ ਆਪਣੀ ਗਾਤਰੇ ਵਾਲੀ ਕਿਰਪਾ ਨਾਲ ਉਸ ਬੱਚੇ ਦੇ ਮੂੰਹ 'ਚ ਪੰਜ ਅੰਮ੍ਰਿਤ ਦੀਆਂ ਬੂੰਦਾਂ ਪਾਉਣੀਆਂ ਨੇ ਔਰ ਉਹਨੂੰ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲਾਮ ਮਤ ਨੂੰ ਮੰਨਣ ਵਾਲੇ ਮੁਸਲਮਾਨ ਭਰਾਵਾਂ ਦੇ ਵਿੱਚ ਇੱਕ ਬੜਾ ਚੰਗੀ ਰਵਾਇਤ ਹੈ ਉਹਨਾਂ ਘਰ ਧੀ ਆਵੇ ਪੁੱਤਰ ਆਵੇ ਬੱਚੇ ਦੇ ਜਨਮ ਲੈਂਦਿਆਂ ਸਾਰ ਬੱਚੇ ਦੇ ਕੰਨਾਂ ਦੇ ਵਿੱਚ ਕਲਮਾ ਪੜ੍ਹਦੇ ਨੇ ਕਲਮਾ ਆਪਾਂ ਵੇਖਦੇ ਨੇ ਕਿੰਨੇ ਪਰਪੱਕ ਨੇ ਉਹ ਲੋਕ ਇਸੇ ਤਰ੍ਹਾਂ ਮੈਂ ਬੇਨਤੀ ਕਰਾਂ ਸਾਡੇ ਘਰ ਧੀ ਆਵੇ ਸਾਡੇ ਘਰ ਪੁੱਤਰ ਆਵੇ ਪੁੱਤ ਆਵੇ ਪੋਤੀ ਆਵੇ ਦੋਹਤਾ ਆਵੇ ਦੋਹਤੀ ਆਵੇ ਇਹ ਅੰਮ੍ਰਿਤ ਸੰਸਕਾਰ ਦੇ ਨਿਯਮਾਂ ਦੇ ਮੁਤਾਬਕ ਉਸ ਬੱਚੇ ਦੇ ਮੂੰਹ ਵਿੱਚ ਗੁਰੂ ਕੀ ਬਖਸ਼ੀ ਕਿਰਪਾ ਨਾਲ ਜਦੋਂ ਆਪਾਂ ਅੰਮ੍ਰਿਤ ਦੀਆਂ ਬੂੰਦਾਂ ਪਾਵਾਂਗੇ ਉਹਦੇ ਅੰਦਰ ਸਿੱਖੀ ਦਾ ਬੀਜ ਬੀਜਿਆ ਜਾਏਗਾ ਉਹਦੇ ਅੰਦਰ ਵਾਹਿਗੁਰੂ ਦੀ ਪਿਉਂਦ ਲੱਗ ਜਾਏਗੀ ਇਹ ਗੁੜਤੀ ਲਈ ਸੀ ਕਦੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਚਹਿਰੀ 'ਚ ਪ੍ਰਵੇਸ਼ ਕਰਨ ਲੱਗੇ ਅਤੇ ਬਾਬਾ ਫਤਿਹ ਸਿੰਘ ਨੇ ਆਪਣੇ ਵੀਰ ਜ਼ੋਰਾਵਰ ਸਿੰਘ ਨੂੰ ਕਿਹਾ ਵੀਰ ਥੋੜ੍ਹਾ ਜਿਹਾ ਅੱਗੇ ਹੋ ਮੋਢੇ 'ਤੇ ਰੱਖਿਆ ਹੱਥ ਆਪਣਾ ਪੈਰ ਪਹਿਲਾਂ ਲੰਘਾਇਆ ਤਾਂ ਕਿ ਸੂਬਿਆ ਸਾਡੀ ਜੁੱਤੀ ਤੁਹਾਡੇ ਸਿਰ ਵਿੱਚ ਅਸੀਂ ਜੇ ਸਿਰ ਝੁਕਾਵਾਂਗੇ ਅਤੇ ਕੇਵਲ ਇੱਕ ਅਕਾਲ ਪੁਰਖ ਅੱਗੇ ਬਾਬਾ ਫਤਿਹ ਸਿੰਘ ਜੀ ਆਪਣੇ ਭਰਾਤਾ ਭਾਈ ਜ਼ੋਰਾਵਰ ਸਿੰਘ ਦੇ ਮੋਢਿਆਂ 'ਤੇ ਹੱਥ ਰੱਖ ਕੇ ਅੰਦਰ ਗਏ ਬਾਬਾ ਜ਼ੋਰਾਵਰ ਸਿੰਘ ਆਪਣੇ ਭਰਾ ਨਾਲ ਅੰਦਰ ਗਏ ਗੁਰੂ ਕੀ ਕਚਹਿਰੀ ਵਿੱਚ ਆ ਕਰਕੇ ਉਹਨਾਂ ਨੇ ਫਿਰ ਫਤਿਹ ਬੁਲਾਈ ਕੀ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਨਿਮਰ ਬੇਨਤੀ ਕਰਨੀ ਚਾਹੁੰਦਾ ਆਪਾਂ ਸਵੇਰੇ ਉੱਠਦੇ ਹਾਂ ਕਹਿੰਦੇ ਗੁੱਡ ਮੋਰਨਿੰਗ ਪਤਾ ਨਹੀਂ ਕੀ ਹੁੰਦੀ ਹੈ ਦੁਪਹਿਰ ਆਈ ਤਾਂ ਕਹਿੰਦੇ ਗੁੱਡ ਆਫਟਰਨੂਨ ਰਾਤ ਪਈ ਤਾਂ ਆਖਿਆ ਗੁੱਡ ਨਾਈਟ ਮੈਂ ਖੰਡਨ ਨਹੀਂ ਕਰਦਾ ਗੁੱਡ ਮੋਰਨਿੰਗ ਤਾਂ ਜੇ ਵਾਹਿਗੁਰੂ ਚੇਤੇ ਹੈ ਤੇ ਗੁੱਡ ਆਫਟਰਨੂਨ ਗੁੱਡ ਤਾਂ ਹੈ ਜੇ ਆਪਾਂ ਨੂੰ ਪਰਮਾਤਮਾ ਚੇਤੇ ਹੈ ਗੁੱਡ ਨਾਈਟ ਇਹ ਤਾਂ ਚੰਗੀ ਬਣੇਗੀ ਆਪਾਂ ਜੇ ਰਾਤ ਨੂੰ ਸੌਣ ਲੱਗਿਆਂ ਕਹਿੰਦੇ ਹਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਹਰਲਾਹ ਆਗੇ ਬਸਨ ਸੇਲਾ ਆਉਦ ਘੜੇ ਦਿਨ ਸਰ ਨਾਰੇ ਮਨ ਗੁਰਮਿਲ ਕਾਰ ਸਵਾਰੇ ਹੇ ਮੇਰੇ ਮਨਾ ਗੁਰੂ ਨੂੰ ਮਿਲ ਗੁਰੂ ਕੇ ਸਿੱਖਾ ਜੇ ਰਾਤ ਨੂੰ ਸੁਲ ਦਾ ਪਾਠ ਕਰਕੇ ਮੇਰੀ ਇਹ ਧੀਏ ਅਤੇ ਭੈਣੇ ਸਮੇਂ ਤੇਰੀ ਨਾਈਟ ਵਾਕਿਆ ਗੁੱਡ ਬਣ ਜਾਏਗੀ ਇਹ ਗੁੱਡ ਮੋਰਨਿੰਗ ਤੇਰੀ ਤਾਂ ਬਣੇਗੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਇਹ ਤੇਰਾ ਗੁੱਡ ਮੋਰਨਿੰਗ ਤਾਂ ਬਣੇਗੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਅਤੇ ਜਿਹੜਾ ਇਸ ਅਵਸਥਾ 'ਤੇ ਪਹੁੰਚਿਆ ਨਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਇੰਤਹਾ ਕਰ ਦਿੱਤੀ ਨਿਮਰਤਾ ਦੀ, ਕਹਿੰਦੇ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਚ ਪਾਵੇ। ਇਹ ਹੈ ਗੁੱਡ ਮੋਰਨਿੰਗ। ਗੁਰੂ ਕੇ ਲਾਲ ਗਏ ਫਤਿਹ ਬੁਲਾਈ, ਅਤੇ ਸੁਚਾਨੰਦ ਕਹਿਣ ਲੱਗਾ ਸਾਹਿਬ ਜਾ ਦਿਓ ਥੋੜ੍ਹਾ ਜਿਹਾ ਧਿਆਨ ਨਾਲ। ਬਾਬਾ ਜ਼ੋਰਾਵਰ ਸਿੰਘ ਕਹਿਣ ਲੱਗੇ ਕਿਵੇਂ, ਕਹਿਣ ਲੱਗਾ ਇਹ ਅਨੰਦਪੁਰ ਸਾਹਿਬ ਵਾਲੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰਬਾਰ ਨਹੀਂ, ਇਹ ਸੂਬਾ ਸਰਹੰਦ ਦੀ ਕਚਹਿਰੀ ਹੈ, ਇਹ ਫਤਿਹ ਉੱਥੇ ਰਹਿ ਗਈ। ਕਹਿਣ ਲੱਗੇ ਸਾਡਾ ਗੁਰੂ ਹਰ ਥਾਂ 'ਤੇ ਵਿਆਪਕ, ਉਹਦੀ ਫਤਿਹ ਹਰ ਥਾਂ ਦੇ ਉੱਪਰ ਹੈ। ਕਾਕਾ ਤੁਹਾਡਾ ਬਾਪ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਿਆ, ਤੁਹਾਡੇ ਵੱਡੇ ਭਰਾ ਮਾਰੇ ਗਏ, ਹੁਣ ਤੁਹਾਡੇ ਸਿਰ ਦਾ ਕੋਈ ਆਸਰਾ ਨਹੀਂ ਰਿਹਾ, ਅਤੇ ਤੁਹਾਨੂੰ ਸੁਝਾਅ ਦੇਣੇ ਵੀ ਤੁਸੀਂ ਇਸਲਾਮ ਪ੍ਰਵਾਨ ਕਰ ਲਓ, ਤੁਹਾਨੂੰ ਬੇਗਮਾਂ ਮਿਲ ਜਾਣਗੀਆਂ, ਤੁਹਾਡਾ ਚੰਗੇ ਘਰਾਂ ਵਿੱਚ ਵਿਆਹ ਹੋ ਜਾਏਗਾ, ਸਮੇਂ ਦੇ ਨਾਲ ਤੁਹਾਨੂੰ ਸੂਬੇਦਾਰਾਂ ਦੀਆਂ ਉਪਾਧੀਆਂ ਮਿਲਣਗੀਆਂ। ਧੰਨ ਗੁਰੂ ਅਤੇ ਧੰਨ ਗੁਰੂ ਦੇ ਲਾਲ, ਬੜਾ ਸੁੰਦਰ ਲਿਖਿਆ ਸਾਡੇ ਵਡੇਰਿਆਂ ਨੇ। ਸਾਹਿਬਜ਼ਾਦਿਆਂ ਮੋੜ ਜਵਾਬ ਦਿੱਤਾ, ਸਾਨੂੰ ਨਹੀਂ ਇਸਲਾਮ ਪ੍ਰਵਾਨ ਸੂਬੇ, ਕਰ ਲਾ ਜ਼ੁਲਮ ਜੋ ਜੋ ਨੇ ਵਸ ਤੇਰੇ, ਪਰ ਨਾ ਖਾਲਸਾ ਤਜੇ ਇਮਾਨ ਸੂਬੇ, ਰਾਜ ਭਾਗ ਅਤੇ ਮੋਹਣੀਆਂ ਬੇਗਮਾਂ ਦਾ ਕਿਸੇ ਰੋਜ਼ ਨਾ ਰਹੂ ਨਿਸ਼ਾਨ ਸੂਬੇ, ਕਰ ਲਾ ਜ਼ੁਲਮ ਜੋ ਜੋ ਨੇ ਵਸ ਤੇਰੇ, ਪਰ ਨਾ ਖਾਲਸਾ ਤਜੂ ਇਮਾਨ ਸੂਬੇ। ਤੂੰ ਆਪਣੀ ਮਰਜ਼ੀ ਕਰ ਲਾ, ਪਰ ਗੁਰੂ ਕਾ ਖਾਲਸਾ ਕਦੇ ਆਪਣੇ ਧਰਮ ਤੋਂ ਪਾਸੇ ਨਹੀਂ ਹੋਵੇਗਾ। ਅੱਜ ਗੁਰਮੁਖੋ, ਗੁਰੂ ਕੇ ਸਾਹਿਬਜ਼ਾਦਿਆਂ ਦੀ ਪਹਿਲੀ ਕਚਹਿਰੀ ਦਾ ਦਿਹਾੜਾ, ਜੇ ਪਹਿਲੀ ਕਚਹਿਰੀ ਦਾ ਦਿਹਾੜਾ, ਅੱਜ ਆਪਾਂ ਰਾਤ ਨੂੰ ਕੰਬਲ ਲੈ ਕੇ ਸੌਂਦੇ ਹਾਂ, ਬੈੱਡਾਂ 'ਤੇ ਸੌਂਦੇ ਹਾਂ, ਹੀਟਰ ਲਾ ਕੇ ਸੌਂਦੇ ਹਾਂ, ਕੁੰਡਾ ਬੰਦ ਕਰਦੇ ਵੀ ਕਦੋਂ ਠੰਡੀ ਹਵਾ ਨਾ ਬਾਹਰੋਂ ਆ ਜਾਏ। ਪਰ ਗੁਰਮੁਖੋ, ਧਿਆਨ ਧਰੋ ਮਾਤਾ ਗੁਜਰ ਕੌਰ ਦਾ, ਧਿਆਨ ਧਰੋ ਗੁਰੂ ਕੇ ਸਾਹਿਬਜ਼ਾਦਿਆਂ ਦਾ। ਨਾ ਕੋਈ ਬੈੱਡ, ਨਾ ਕੋਈ ਹੀਟਰ, ਕੇਵਲ ਅਤੇ ਕੇਵਲ ਉਸ ਇੱਕ ਅਕਾਲ ਪੁਰਖ ਦਾ ਆਸਰਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖੋ, ਆਪਣੇ ਹਰ ਪੈ ਬੇਨਤੀ ਕਹੀ ਹੈ, ਜੇ ਅਰਦਾਸ ਕਰਨੀ ਕਰਨੀ ਹੈ। ਆਪਾਂ ਨੂੰ ਢੰਗ ਦਾ ਦੱਸਿਆ ਨਾ ਮੇਰੇ ਪਾਤਸ਼ਾਹ ਨੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਕਿਹੜੀ ਕਰਨੀ ਹੈ? ਬੰਦਨਾ ਬੇਨਤੀ ਕਰ, ਕਿਹਦੀ ਅੱਗੇ ਕਰਾਂ? ਹਜ਼ੂਰ ਕਹਿੰਦੇ ਬੰਦਨਾ ਹਰ ਬੰਦਨਾ ਹਰੀ ਦੇ ਅੱਗੇ ਕਿਵੇਂ ਕਰੀਦੀ ਹੈ? ਗੁਣ ਗਾਵੋ ਗੋਪਾਲ ਰਾਏ। ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਪਿਆਰਿਓ, ਉਹਦੇ ਗੁਣ ਗਾਉਣਾ ਕਰੀਏ। ਇਹੋ ਹੀ ਸਿੱਖਿਆ ਮੇਰੇ ਪਾਤਸ਼ਾਹ ਕਹਿੰਦੇ ਨੇ, ਪਿਆਰਿਓ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਬੇਨਤੀ ਕਰਨਾ ਕਰੋ, ਅਰਦਾਸ ਕਰਨਾ ਕਰੋ।
ਚਾਰ ਪਦਾਰਥ ਆਨੰਦ ਮੰਗਲ ਨਿਧ।
ਭਲਾ ਗੁਰਮੁਖ ਗੁਰੂ ਕੋਲੋਂ ਕਿਵੇਂ ਛੁਪਾ ਲਾਂਗੇ? ਅਤੇ ਗੁਰੂ ਨੂੰ ਪਤਾ ਵੀ ਇਹਨੇ ਅਰਦਾਸ ਕਰਨੀ ਕਾਹਦੇ ਲਈ ਹੈ? ਸਾਡੇ ਵਡੇਰਿਆਂ ਨੇ ਇਹਦੀਆਂ ਚਾਰ ਬ੍ਰਾਂਚਾਂ ਬਣਾਈਆਂ ਨੇ, ਚਾਰ ਭਾਗ ਬਣਾਏ ਨੇ, ਚਾਰ ਪਦਾਰਥ ਭਾਗ, ਚਾਰ ਹਿੱਸੇ। ਆਪਾਂ ਪੜ੍ਹਦੇ ਨਾ, ਚਾਰ ਪਦਾਰਥ ਜੇ ਕੋ ਮੰਗਾ, ਉਹ ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਅਤੇ ਮੋਖ। ਆਪਾਂ ਤਕਰੀਬਨ ਦੁਨੀਆਦਾਰ ਲੋਕ ਇਹਨਾਂ ਚੌਂ ਦੇ ਚੱਕਰ 'ਚ ਘੁੰਮਦੇ ਹਾਂ, ਚੌਂ ਦੇ ਚੱਕਰ 'ਚ। ਪਹਿਲਾ ਅਤੇ ਅਖੀਰਲਾ ਇਹਨੂੰ ਇੱਕ ਪਾਸੇ ਕਰ ਲੈਣਾ, ਅਤੇ ਵਿਚਲੇ ਦੋ ਨੂੰ ਇੱਕ ਪਾਸੇ ਕਰਨਾ ਹੈ। ਪਹਿਲਾ ਅਤੇ ਅਖੀਰਲਾ ਕਿਹੜਾ ਹੈ? ਧਰਮ ਅਤੇ ਮੋਖ, ਅਤੇ ਵਿੱਚ ਦੋ ਨੇ ਕਾਮ ਅਤੇ ਅਰਥ। ਧਰਮ ਦੇ ਬਾਰੇ ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਮੁਤਾਬਕ ਬੜਾ ਕੁਝ ਲਿਖਿਆ ਹੈ, लेकिन सतगुरु पातशाह ने बड़ी कृपा की, उन्हें एक सैकंड में यह सारा निर्णय कर दिता धर्म वधिया किहड़ा। जिहड़े जिहड़े धर्म विच कोई पैदा हुंदा वो अपने धर्म की वड्याई करता तो बाकियों की निंदा करता है? ना ना, सानू हदायत है लिव एंड लैट लिव। अपने धर्म च परपक्क रहो तो दूजिआं दे धर्मां दा सत्कार करो, ये सानू गुरु की हदायत है। अपने धर्म च परपक्क, कईआं ने कहना ज्ञानी जी इवें गल्लां मारदे कोई सबूत है तुहाडे कोल? दुनिया के लोगों ने दूजिआं दे धर्म मंदर ढाए अपने बनाए, केवल तो केवल एक सिख धर्म है जिथे गुरमुखों दूजिआं दे धर्मां दा सत्कार किया, तो वह मिसाल अज भी साडे कोल जिंदा जे। हरगोबिंदपुर साहब, गुरु हरगोबिंद सच्चे पातशाह ने दूजा जंग जितया तो गुरु सारिआं दा सांझा है ना। इत्थे मुसलमान भी आउंदे ने, बराबर दा मान है। अगर सत्कार ना हुंदा तो आपां बाबे फरीद नूं मत्था किवें टेकदे? साडा धर्म किन्ना ब्रॉड है, किन्ना विशाल है। जदों असीं धन गुरु नानक पातशाह नूं मत्था टेकदे हां, गुरमुखो बाबे फरीद नूं मत्था भी टेकदे हां। गुरु ग्रंथ सच्चे पातशाह की बाणी च बाबे फरीद की बाणी है, बाबा भीखन जी मुसलमान होए ने उन्हां दी बाणी है। जदों असीं गुरु नानक पातशाह नूं मत्था टेकदे हां ते जिन्हां नूं लोकी नीवियां कहिंदे सन, अखौती धार्मिक लोग, असीं बाबे रविदास दे अगे भी नक रगड़दे हां। मैं इस पासे ना जावां। जंग संपूर्ण होया ते सतगुरु हरगोबिंद सच्चे पातशाह कहन लगे, बिधि चंदा बड़ा जरूरी काम है कि इत्थे मुसलमान भराओं दे सारियां तो पहलां आपां मसीत बनाईए। हरगोबिंदपुर साहब, गुरमुखो धन गुरु हरगोबिंद सच्चे पातशाह ने मुसलमान भराओं वास्ते मसीत बनाई जिहड़ी अज भी कायम है। गुरद्वारा बाद विच, मसीत पहलां, इहनूं कहिंदे धर्म निरपक्षता। तो गुरु पंचम पातशाह कहिंदे ने, प्यारो सर्ब धर्म है श्रेष्ठ धर्म, हर को नाम जाप निर्मल कर्म। वधिया धर्म किहड़ा है? उहदी बंदगी कर ते नाल कम भी ने कर। बड़े सुंदर लफ्ज ने अंजीलां च, ट्रस्ट इन गाड एंड डू द राइट। वाहगुरु विच विश्वास कर, काम नेक कर, इहनूं कहिंदे ने धर्म। वेदांत शास्त्र विच मैं बड़ा सुंदर पढ़िया है कि धर्म किवें पैदा हुंदा है, धर्म नाश किवें हुंदा है, धर्म विच बंदा परपक्क किवें रहेगा। तो उत्थे बचन आउंदे ने, उपजे धर्म वाक सत कर अत। बंदे दे अंदर धर्म का बूटा उदों पैदा होवेगा, पुंगरेगा, जदों बंदे नूं सत बचन कहण दी जाच आ जाए। आपां तां कहिंदे आ भी गलत ते आ भी गलत। उपजे धर्म वाग सत कर अत। कई वार आपां बूटा लाउने ते पाणी नहीं पाउंदे, बूटा सुक जांदा है। धर्म दा बूटा पलेगा किवें, वधेगा किवें? ते उत्थे साडे वडेरियां गुरमुखां विद्वानां लिखिआ, दया दान कर धर्म वधे नित। दया करन नाल, दान करन, धर्म दा बूटा वधेगा। इसत भय खिमा के संगा, ये धर्म सदीवी तौर पर किवें कायम रहेगा? बुरे नूं भी भला कर, फरीदा धर्म किवें परपक्क रहेगा? फरीदा बुरे का भला कर, गुस्सा मन ना अड़ाए, देही रोगन लगी पल्ले सब किश पाए। इसत भय खिमा के संगा, धर्म क्रोध कर होवत भंगा। जदों तू क्रोध में आ जाना, जदों अपना आपा भुल जाना, उदों तू धर्म तो पासे हो जाना। पहला धर्म, जे धर्मी बनेगा चौथा आ जाएगा, मोख मुक्ति की प्राप्ति हो जाएगी। ये तो आपा बाईपास किया ना। आपा मंगते हैं दो चीज़ां, काम इच्छावां। वैसे काम दा अर्थ सैक्स भी है, वे विचार, पर इत्थे आपां करना काम दा अर्थ इच्छावां, डिजायर्स। ते अगे अर्थ इकनोमिक्स, पदार्थ, ਜਿਵੇਂ ਆਪਾਂ ਦਿਨੇ ਰਾਤ ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ, ਤੋ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ ਚਾਰ ਪਦਾਰਥ, ਧਰਮ ਵੀ ਮਿਲ ਜਾਏਗਾ, ਮੋਖ ਵੀ ਮਿਲ ਜਾਏਗੀ, ਕਾਮਨਾ ਵੀ ਪੂਰੀਆਂ ਹੋ ਜਾਣਗੀਆਂ, ਦੁਨੀਆਂ ਦੇ ਗੱਫੇ ਵੀ ਮਿਲ ਜਾਣਗੇ,
ਆਨੰਦ ਮੰਗਲ ਨਿੱਧ,
ਨਿੱਧਾ ਭਾਵ ਹੈ ਅੰਨ ਦੀ ਅਟੋੜਤਾ, ਜਿਹਨੂੰ ਆਪਾਂ ਦੇਸੀ ਬੋਲੀ ਵਿੱਚ ਕਹਾਂਗੇ ਬਰਕਤਾਂ। ਇਹ ਬੜੀ ਲੰਮੀ ਚੌੜੀ ਵਿਆਖਿਆ ਹੈ ਜੋ ਮੈਂ ਪੜ੍ਹਿਆ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਾਸੋਂ। ਨਿੱਧ ਅਰਥ ਹੁੰਦਾ ਸੀ ਅੰਨ ਦੀ ਅਤੋੜਤਾ, ਨਾਲ ਸਾਨੂੰ ਪੜ੍ਹਾਇਆ ਸੀ ਅੰਨ ਦੀ ਅਤੋੜਤਾ, ਬਰਕਤਾਂ ਹੀ ਬਰਕਤਾਂ। ਸੋ ਇਸ ਪ੍ਰਕਾਰ ਚਾਰ ਪਦਾਰਥ ਖੁਸ਼ੀਆਂ ਔਰ ਬਰਕਤਾਂ ਬਰਕਤਾਂ,
ਸੁਖ ਸਹਿਜ ਸਿੱਧ ਲਹੀਐ।
ਗੁਰਮੁਖਾ ਥੋੜ੍ਹਾ ਜਿਹਾ ਮਨ ਨੂੰ ਅਡੋਲ ਰੱਖਿਆ ਕਰ, ਤੇਰਾ ਮਨ ਡੋਲਦਾ ਬੜਾ ਹੈ, ਤੇਰਾ ਨੀਚਾ ਨਹੀਂ ਬਣਦਾ। ਜੇ ਮਨ ਨੂੰ ਅਡੋਲ ਰੱਖੇਗਾ ਤੇਰੇ ਬਚਨਾਂ ਵਿੱਚ ਤਾਕਤ ਆ ਜੀ। ਆਪਾਂ ਪੜ੍ਹਦੇ ਹਾਂ ਪ੍ਰਭ ਕੇ ਸਿਮਰਨ ਰਿਧ ਸਿੱਧ ਨੌ ਨਿਤ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
ਰਹਾਉ।
ਵਿਸਰਾਮ ਦੇ ਕਰਕੇ ਮੇਰੇ ਮਾਲਕ ਕਿਰਪਾ ਕਰਦੇ ਨੇ। ਗੁਰਮੁਖਾ ਕਿਵੇਂ ਅਰਦਾਸ ਕਰਨੀ ਭਾਈ, ਇਹ ਤੈਨੂੰ ਪਦਾਰਥ ਕਿਵੇਂ ਮਿਲਣਗੇ?
ਮਾਨ ਤਿਆਗ ਹਰ ਚਰਨੀ ਲਾਗੋ।
ਬਸ ਆਪਾਂ ਨੂੰ ਗੁਰਮੁਖੋ ਇਹੋ ਚੰਬੜਿਆ, ਮੈਂ ਦਾਨੀ, ਮੈਂ ਗਿਆਨੀ, ਮੈਂ ਧਿਆਨੀ, ਔਰ ਇੰਨਾ ਹੰਕਾਰ ਪ੍ਰਬਲ ਹੈ ਆਪਣੀ ਜਵਾਨੋਂ ਤਾਂ ਕੀ ਕਹਿਣਾ ਹੈ। ਕਹਿੰਦਾ ਮੈਂ ਪੱਥਰ ਬਣਾ ਕੇ ਲਿਆਵਾਂ ਜੀ, ਗੁਰਦੁਆਰੇ ਲਾ ਲਓਗੇ? ਤੇ ਮੈਂ ਇੰਨੇ ਪੈਸੇ ਦਿੱਤੇ ਨੇ 51,000 ਰੁਪਈਆ ਗੁਰਦੁਆਰੇ ਨੂੰ, ਅਤੇ ਇਉਂ ਕਰੋ ਪ੍ਰਧਾਨ ਜੀ, ਤੁਹਾਥੋਂ ਇਹ ਪੱਥਰ ਬਣਨਾ ਨਹੀਂ, ਮੈਂ ਨਾਲੇ ਪੱਥਰ ਵੀ ਬਣਾ ਲਿਆਉਣਾ। ਅਤੇ ਲਿਖਿਆ ਕਿ ਫਲਾਨਾ ਸਿੰਘ ਗੁਰੂ ਘਰ ਨੂੰ 51,000 ਰੁਪਈਆ ਦਾਨ ਕਰਦਾ ਪਿਆਰਿਆ, ਪਾਪਾਂ ਦਾ ਭਾਗੀ ਨਾ ਬਣ। ਦਾਨ ਤਾਂ ਕਰਦਾ ਦਾਤਾ, ਤੂੰ ਇਹ ਮੰਗਤਾ, ਤੂੰ ਗੁਰੂ ਨੂੰ ਕੀ ਦੇਣ ਜੋਗਾ ਹੈ? ਲਿਖਦਿਆਂ ਦਾਨੀ ਛੱਡਣਾ ਦੇ ਨਾਮ, ਬੜਾ ਦੁੱਖ ਹੁੰਦਾ। ਨਿਸ਼ਾਨ ਸਾਹਿਬਾਂ 'ਤੇ ਲਿਖਿਆ ਪੜ੍ਹੀਦਾ ਦਾਨੀ ਛੱਡਣਾ ਦੇ ਨਾਮ, ਇਹਦਾ ਭਾਵ ਗੁਰੂ ਮੰਗਤਾ ਹੈ? ਨਹੀਂ ਨਹੀਂ, ਅਸੀਂ ਮੰਗਦੇ ਹਾਂ, ਅਸੀਂ ਗੁਰੂ ਕੋਲੋਂ ਮੰਗਦੇ ਹਾਂ। ਇਸ ਕਰਕੇ ਪਿਆਰਿਓ ਇੰਨਾ ਮਾਣ ਸਾਡੇ ਅੰਦਰ ਵੀ ਅਸੀਂ ਕੰਧਾਂ ਤੋਂ ਭੁਲਾ ਦਿੱਤਾ ਵੀ ਇਹ ਪੱਥਰ ਮੈਂ ਲਵਾਇਆ ਜੇ ਮੇਰੇ ਬਾਪੂ ਨੇ ਪੈਸੇ ਚੜ੍ਹਾਏ ਸਨ। ਹਜ਼ੂਰ ਕਹਿੰਦੇ ਪਿਆਰਿਆ ਮਾਣ ਤਿਆਗ ਹਰ ਚਰਨੀ ਲਾਗੋ, ਮੈਂ ਉਹਨੂੰ ਪਾਸੇ ਕਰਕੇ ਨਿਮਾਣਾ ਬਣ ਕੇ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ। ਗਿਆਨੀ ਜੀ ਪਰਮਾਤਮਾ ਦੇ ਚਰਨ ਹੈ, ਦੋ ਚਰਨ ਨੇ। ਇਹਦੀ ਵਿਆਖਿਆ ਮੇਰੇ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਕੀਤੀ, ਕਹਿੰਦੇ ਨੇ ਚਿੱਤ ਚਰਨ ਨਾਮ, ਜਿਹੜਾ ਉਹਦਾ ਨਾਮ ਜਪਣਾ ਨਾ ਇਹ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜਨਾ ਹੈ।
ਇਸ ਪ੍ਰਭ ਅੰਚਲ ਗਹੀਐ,
ਅੰਚਲ ਦਾ ਭਾਵ ਹੁੰਦਾ ਹੈ ਪੱਲਾ। ਜਿਵੇਂ ਅਸੀਂ ਆਪਣੀ ਧੀ ਭੈਣ ਬੱਚੀ ਦਾ ਆਨੰਦ ਕਾਰਜ ਕਰਦੇ ਹਾਂ ਨਾ, ਅਤੇ ਗੁਰੂ ਕੇ ਰਾਗੀ ਸਿੰਘ ਪੰਕਤੀਆਂ ਪੜ੍ਹਦੇ ਨੇ, ਸ਼ਬਦ ਪੜ੍ਹਦੇ ਨੇ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਣੇ ਲਾਗੀ। ਮੈਂ ਬਾਕੀ ਭੈਣਾਂ ਭਰਾਵਾਂ ਨੂੰ ਵੇਖਿਆ ਵੀ ਝੂਠੇ ਨੇ, ਤੇਰਾ ਪੱਲਾ ਗ੍ਰਹਿਣ ਕੀਤਾ। ਬਾਣੀ ਦਾ ਸੰਬੰਧ ਅੰਤਰੀਵ ਜੀਵਨ ਨਾਲ, ਅਸੀਂ ਆਪਾਂ ਇਸਤਰੀਆਂ, ਉਹ ਪਤੀ ਭੂਪ ਪਰਮਾਤਮਾ ਸਾਡਾ ਪਤੀ ਹੈ। ਅਸੀਂ ਕਦੇ ਮਨ ਕਰਕੇ ਉਸ ਪਰਮਾਤਮਾ ਨੂੰ ਕਿਹਾ ਕਰੀਏ ਵਾਹਿਗੁਰੂ ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਣੇ ਲਾਗੀ। ਕੁੜਾਵੇ ਕਿਉਂ ਨੇ? ਜਿਹੜੀ ਘਰਵਾਲੀ ਵਿਆਹ ਕੇ ਲਿਆਉਂਦੀ ਸੀ ਗੁਰਮੁਖੋ, ਜਦੋਂ ਸੰਸਕਾਰ ਹੁੰਦਾ ਤਾਂ ਉਹ ਦਰਵਾਜ਼ੇ ਤੋਂ ਬਾਹਰ ਨਹੀਂ ਜੇ ਜਾਂਦੀ। ਜਿਹੜਾ ਪੁੱਤ ਅਸੀਂ ਅਰਦਾਸਾਂ ਕਰਕੇ ਗੁਰੂ ਕੋਲੋਂ ਲਿਆ, ਉਹਨੇ ਕਾਨਿਆਂ ਦਾ ਸੁੱਕਾ ਸਾਰਾ 5-10 ਕਾਨਿਆਂ ਦਾ ਬੰਡਲ ਬਣਾਇਆ, ਅੱਗ ਲਾ ਕੇ ਗੇੜਾ ਕੱਢਿਆ ਸਾਡੀ ਚਿਖਾ ਦੇ ਅੱਗੇ, ਕਿਤੇ ਬਾਪੂ ਦੁਬਾਰਾ ਉੱਠ ਕੇ ਬਹਿ ਨਾ ਜਾਵੇ ਅਤੇ ਜਿਹੜੀ ਇਹਨੇ ਮੇਰੇ ਨਾਂ 'ਤੇ ਵਸੀਅਤ ਕਰਾਈ ਕਿਤੇ ਕਾਗਜ਼ ਨਾ ਪਾੜ ਦੇ। ਤਾਂ ਹੀ ਚੌਂਪ ਅਸੀਂ ਗੇੜਾ ਕੱਢਦਾ ਨਾ, ਨਹੀਂ ਤਾਂ ਅੱਗ ਲਾ ਗਈ, ਭੱਜ ਕਿੱਧਰ ਜਾਵੇਗਾ? ਉਹ ਪੁੱਤਰ ਜਿਹੜਾ ਅਰਦਾਸਾਂ ਕਰਕੇ ਗੁਰਮੁਖੋਂ ਲਿਆ ਸੀ, ਉਹ ਸਮਾਜ ਨੂੰ ਇਕੱਠਿਆਂ ਕਰਕੇ ਅੱਗ ਲਾਉਂਦਾ। ਜੇ ਅੱਗ ਨਾਲ ਕੌਣ ਨਾਲ ਕੀ ਜਾਂਦਾ ਹੈ? ਦੱਤਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਔਰ ਜਾਣਾ। मेरे पातशाह कहिंदे प्यार उस परमात्मा का पल्ला पकड़ना करिए
आंच ना लागे अगन सागर ते
जड़ी तृष्णा दी आग है गुरमुखो रंचक मात्र पो नहीं सकेगे
शरण स्वामी की आही है
आपां उस परिपूर्ण परमात्मा की शरण में आइए आना करांगे कई विद्वानां लिखिया भी जे आपां उहदी शरण नूं चाहुणा करांगे मुख वैसे अईए दा अर्थ आउणा
कोट पराद महा अकिरत कान
मैं करोड़ां गलतियां कीतियां ने मैं अकिरत कण वड्डा किरत कण ते किरत कण कौण हुंदा मैं कीता ना जाता हराम खोर तूं मैनूं बड़ा कुछ दिता पर मैं कदे तेरा धन्नवाद नहीं कीता शुकराना नहीं कीता इस करके मैं अकृत कण हां
बाहुर बाहुर प्रभ सही है
ए वैगुरु मेरे ते कृपा कर मेरे ते रहमतां कर मैं तेरे भाणे च रहना करा तेरी आज्ञा च रहना करा
करुणा मैं पूरन परमेश्वर
कृपा दा कृपा करन वाला दयालु है ते पूर्ण परमेश्वर दा अर्थ है ये गुरमुखो लफज तां गुरु ने लिखिया है कि पुरातन ग्रंथ च पंज तरह के ईश्वर लिखे ने पंज तरह के गणेश नूं ईश्वर कहा गया है टिड्डी टटाणे नूं ईश्वर कहा गया है पर मेरे पातशाह कहिंदे मैं टिड्डी टटाणे नूं मत्था नहीं टेकदा जिहड़ी सुप्रीम पावर है ना सुप्रीम पावर उहनूं कहिंदे ने परमेश्वर सर्वशक्तिमान नानक ते सरनई है ये गुरु के सिखा वह सुप्रीम पावर परमात्मा की शरण में आ ये हजूर ने साढ़े तिरहमत करके सानू समझाया पातशाह साढ़े ते कृपा करन और गुरमुखो दोबारा उन्हां सब जाणिया ते माता गुजर कौर नूं प्रणाम करिए तां कि साढ़े अंदर सिखी दा बीज पुंगरे हजूर दा धन्नवाद ਪੁੱਲਾਂ ਚੁੱਕਾਂ ਦੀ ਮਾਫੀ ਜੀ
ਕੋਟ ਪਰਾਦ ਮਹਾ ਅਕਿਰਤ ਕਾਨ ਬਹੁਰ ਬਹੁਰ ਪ੍ਰਭ ਸਹੀ ਹੈ करुणा मैं पूरन परमेश्वर
नानक ते सर मैया वाहे गुरु जी का खालसा
वाहे गुरु जी की फतेह।